हाँ जी
श्लोक संत शरण वो जन पर है, सो जन उदरण हार, संत की निंदा नानका बहर बहर अवतार।
हाँ जी सर, तो शरण जे जन परे,
जो जन पर
जो जन परे से जन उदरण हार।
हाँ जी
जेड़ा संत है ना, संत असल अद्धा है जीव संत है, अद्धा संत है।
अच्छा जी
दाल है ना, है दाल
हाँ जी
आप ही संत है, आप ही संत है। ਜਿਹੜਾ ਚਿੱਤ ਹੈ ਉਹ ਚਿੱਤ ਕਰਕੇ ਸੰਤ ਹੈ ਤੇ ਮਨ ਕਰਕੇ ਅਸ਼ਾਂਤ ਹੈ। ਜਿਹੜਾ ਕਦੇ ਵੀ ਆਦਮੀ ਜਿਹੜਾ ਜਨਮ ਲਿਆ ਨਾ ਜਿਹਦੇ,
ਹਾਂਜੀ
ਉਹ ਕਦੇ ਵੀ ਸੰਤ ਦੀ ਕਹਾਇਆ।
ਅੱਛਾ ਜੀ
ਜੇ ਉਹ ਸੰਤ ਵਰਗਾ ਬਣ ਵੀ ਗਿਆ, ਸ਼ਾਂਤੀ ਮਿਲ ਵੀ ਗਈ ਉਹਨੂੰ, ਉਹਦੇ ਵਾਸਤੇ ਲਫ਼ਜ਼ ਜਨੇ ਆਇਆ ਗੁਰਬਾਣੀ ਚ।
ਅੱਛਾ ਜੀ
ਜਦ ਨਾਨਕ ਦੇ ਨਾਲ ਜਨ ਆਉਂਦਾ, ਕਬੀਰ ਵੀ ਨਾਲ ਜਨ ਵਰਤਦਾ, ਜਾਂ ਦਾਸ ਇਹ ਲਫ਼ਜ਼ ਵਰਤਿਆ ਜਾਂਦਾ। ਜਦ ਦਾ ਮਤਲਬ ਹੈ ਗਿਆਨਵਾਨ, ਜਾਣਕਾਰ, ਆਤਮਦਰਸ਼ੀ, ਆਤਮਗਿਆਨੀ।
ਠੀਕ ਹੈ ਜੀ
ਪਹਿਲਾਂ ਆਮ ਤੌਰ ਤੇ ਜਿਹੜਾ ਮਨ ਹੈ
ਹਾਂਜੀ
ਇਹ ਅਸਲ ਦੇ ਵਿੱਚ ਦਾਲ ਜ਼ਿਆਦਾ ਹੈ, ਜਦ ਮਨ ਔਰ ਚਿੱਤ ਦੀ ਅਵਸਥਿਤੀ ਨਾ
ਹਾਂਜੀ
ਵਿਰੋਧਾਭਾਸ ਬਣਿਆ ਰਹਿੰਦਾ। ਮਨ ਕੁਛ ਹੋਰ ਚਾਹੁੰਦਾ, ਚਿੱਤ ਕੁਛ ਹੋਰ ਚਾਹੁੰਦਾ। ਕਿਸੇ ਵੀ ਭਾਵੇਂ ਇਹਨਾਂ ਦੀ ਸੁਰ ਇੱਕ ਵੀ ਹੋ ਜਾਂਦੀ ਹੈ, ਪਰ ਜ਼ਿਆਦਾ ਕਰਕੇ ਇਹਨਾਂ ਦੀ ਸੁਰ ਘੱਟ ਮਿਲਦੀ ਹੈ।
ਅੱਛਾ ਜੀ
ਉਹਨਾਂ ਚਿਰ ਅਸ਼ਾਂਤ ਰਹਿਣਾ।
ਹਾਂਜੀ
ਜਦੋਂ ਇਹਨਾਂ ਦੀ ਸੁਰ ਮਿਲ ਜਾਂਦੀ ਹੈ, ਫਿਰ ਇਹ ਜਾਣਾ ਉਹ ਸੰਤ ਹੈ। ਜਿਹੜੇ ਲੋਕ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ, ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ। ਸੁਖਮਣੀ ਬਈ ਗੁਰਬਾਣੀ ਦਿੱਤਾ ਮੈਨੂੰ, ਜਿਹੜਾ ਜੀਵ ਹੈ ਜਿਹਨੇ ਜਨਮ ਲਿਆ ਹੋਇਆ ਉਹਨੂੰ ਸੰਤ ਕਿਹਾ ਹੋਇਆ ਹੀ ਨੀ, ਉਹ ਤਾਂ ਗੁਰਬਾਣੀ ਤਾਂ ਮੰਨਿਆ ਹੀ ਨੀ ਹੋਇਆ ਵੀ ਸੰਤ ਹੈ ਉਹ।
ਅੱਛਾ ਜੀ
ਉਹ ਜਾਣਾ ਬਸ। ਜਦੋਂ ਇਹ ਗੁਰਬਾਣੀ ਅਨੁਸਾਰ ਗੁਰਬਾਣੀ ਨੂੰ ਮੰਨਣ ਲੱਗ ਜਾਂਦਾ ਸਮਝ ਕੇ, ਐ ਕਹਿ ਲੋ ਜਦੋਂ ਜੀਵ ਸੁਧਰ ਜਾਂਦਾ, ਬਹੁਤ ਜ਼ਿਆਦਾ ਹੀ ਸੁਧਾਰ ਇਹ ਚ ਆ ਜਾਂਦਾ, ਉਦੋਂ ਇਹ ਜਾਣਾ। ਤੇ ਨਹੀਂ ਤਾਂ ਇਹ ਮਨ ਹੈ, ਵਿਗੜਿਆ ਹੋਇਆ ਮਨ ਹੈ, ਸੁਧਰਿਆ ਹੋਇਆ ਜਾਣਾ।
ਅੱਛਾ ਜੀ
ਜੇ ਸੁਧਰਿਆ ਹੋਇਆ ਫਿਰ ਇਹ ਜਾਣਾ, ਵਿਗੜਿਆ ਹੋਇਆ ਇਹ ਮਨ ਹੈ।
ਠੀਕ ਹੈ ਜੀ
ਦੋਵੇਂ ਨੌ ਨੇ ਇਹਦੇ, ਮਨ ਜਾਂ ਜਾਨ ਪੂਰਾ ਸੁਧਰਿਆ ਹੋਇਆ ਜਾਨ ਹੈ। ਜੇ ਇਹਦਾ ਉਤਰਨ ਦੇ ਕਾਬਲ ਹੋ ਗਿਆ ਫਿਰ ਇਹ ਜਾਨ ਹੈ। ਇਸੇ ਕਰਕੇ ਸੰਤ ਸਰਨ ਜੋ ਜਨ ਪੜੇ, ਜਿਹੜਾ ਮਨ ਜੋ ਜੀਵ ਗੁਰਬਾਣੀ ਦੀ ਸਿੱਖਿਆ ਲੈ ਕੇ
ਹਾਂਜੀ
ਸੁਧਰ ਗਿਆ, ਸੁਧਾਰ ਕਰ ਲਿਆ, ਜਾਣ ਗਿਆ, ਜਾਣਕਾਰ ਬਣ ਗਿਆ, ਗਿਆਨਵਾਨ ਹੋ ਗਿਆ,
ਹਾਂਜੀ
ਉਹ ਆਪਣਾ ਜਿਹੜਾ ਚਿੱਤ ਹੈ ਚਿੱਤ ਉਹਦੇ ਉਹਦੇ ਅਨੁਸਾਰ ਹੋ ਜਾਂਦਾ, ਉਹਦੀ ਸ਼ਰਨ ਹੋ ਜਾਂਦਾ। ਗੁਰ ਕੇ ਭਾਣੇ ਜਿਹੜਾ ਚੱਲਦਾ ਉਹ ਸੰਤ ਸ਼ਰਨ ਹੈ। ਗੁਰ ਕੇ ਭਾਣੇ ਜੇ ਚੱਲੇ ਭਾਈ, ਆਪਣੀ ਮਰਜ਼ੀ ਤੇ ਆ ਕੇ ਗੁਰ ਕੇ ਬਾਣੀ ਦਾ ਚੱਲਦਾ ਫਿਰ ਜਾਣਾ। ਜਿਹਨੂੰ ਸੰਤ ਕਿਹਾ ਹੈ ਉਹ ਉਸ ਨੂੰ ਗੁਰ ਕਿਹਾ ਹੋਇਆ।
ਅੱਛਾ ਜੀ।
ਗੁਰ ਵੀ ਉਸ ਨੂੰ ਕਿਹਾ ਹੋਇਆ। ਭਾਗ ਹੋਆ ਗੁਰ ਸੰਤ ਬੁਲਾਇਆ, ਇਕੱਠਾ ਆ ਗਿਆ ਚਲਾ। ਭਾਗ ਹੋਆ ਗੁਰ ਸੰਤ ਬੁਲਾਇਆ, ਪ੍ਰਭਾ ਵਿਨਾਸ਼ ਕਰਮ ਹੈ ਪਾਇਆ। ਇਥੋਂ ਪਤਾ ਲੱਗਦਾ ਹੈ ਵੀ ਆਦਮੀ ਜਿਹੜਾ ਹੈਗਾ, ਜਿਹਨੇ ਜਨਮ ਲਿਆ, ਜਿਹੜਾ ਸਰੀਰ ਚ ਅੱਧਾ ਹਿੱਸਾ, ਉਹਦੇ ਵਾਸਤੇ ਲਫ਼ਜ਼ ਜੇ ਆਇਆ ਤਾਂ ਜਨੇ ਆਇਆ, ਇਹਤੋਂ ਜ਼ਿਆਦਾ ਕੁਛ ਨਹੀਂ ਆਇਆ। ਦੂਜਾ ਸੰਤ ਹੈ ਅੱਧਾ, ਉਹਦੀ ਸ਼ਰਨ ਚ ਲੈ ਜਾਂਦਾ, ਉਹਦਾ ਅਨੁਸਾਰੀ ਬਣ ਜਾਂਦਾ। ਫਿਰ ਸੰਤ ਸਰਨ ਚ ਜਨ ਪਰੇ,
ਜੋ ਜਨ ਪਰ
ਜੋ ਜਨ ਭਰਾ ਹੈ ਸੋ ਜਨ ਉਧਰ ਨਾਲ। ਉਹ ਜਨ ਜਿਹੜੇ ਹੈਗੇ ਨੇ ਉਧਾਰ ਦੇ ਕਾਬਲ ਹੋ ਜਾਂਦੇ ਨੇ, ਜਿਸ ਕਾਬਲ ਨੇ ਕਿ ਉਹਨਾਂ ਦਾ ਉਧਾਰ ਹੋ ਜਾਂਦਾ। ਪੰਥ ਕੀ ਮਿੰਦਾ ਨਾਨਕਾ ਬਹੁਰ ਬਹੁਰ ਆਉਂਦਾ, ਪਰ ਜਿੰਨਾ ਚਿਰ ਸੰਤ ਦਾ ਵਿਰੋਧ ਕਰਦਾ ਰਹਿੰਦਾ, ਆਪਣੇ ਮੂਲ ਦਾ ਵਿਰੋਧ ਕਰਦਾ ਰਹਿੰਦਾ, ਉਹਨਾਂ ਚਿਰੇ ਮਨ ਹੈ, ਉਹਨਾਂ ਚਿਰੇ ਜਨਮ ਮਨ ਚ ਪਿਆ ਰਹਿੰਦਾ। ਨਵੀਆਂ ਨਵੀਆਂ ਜੂਨਾਂ ਧਾਰਦਾ ਰਹਿੰਦਾ ਉਹਨਾਂ ਚਿਰ, ਉਹਨਾਂ ਚਿਰ ਇਹਦਾ ਛੁਟਕਾਰਾ ਹੈ। ਬਸ ਇੰਨੀ ਗੱਲ। ਹਾਂਜੀ
ਠੀਕ ਹੈ ਜੀ। ਤੇ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ,
ਸੰਤ ਕੀ ਨਿੰਦਾ ਇਹ ਹੈ ਜੇ ਸੰਤ ਦੇ ਨਾਲ ਇਹਦੀ ਸਹਿਮਤੀ ਨਹੀਂ, ਵਿਰੋਧ ਕਰਦਾ ਉਹਦੀ ਗੱਲ ਨੂੰ, ਰੱਦ ਕਰਦਾ, ਮੰਨਦਾ ਨੀ, ਨਾ ਮੰਨਣਾ ਨਿੰਦਾ। ਸਹਿਮਤੀ ਨਹੀਂ ਹੈ ਤਾਂ ਨਿੰਦਕ ਹੈ ਸੰਤ ਦਾ ਹੈ। ਜੇ ਆਪਣੇ ਅੰਤਰਾਤਮਾ ਨਾਲ ਸਹਿਮਤ ਨਹੀਂ ਨਾ ਹੈਗੀ, ਇਹਦੀ ਸਹਿਮਤੀ ਨਹੀਂ ਹੈ, ਵਿਰੋਧ ਵਿਰੋਧ ਕਰਦਾ ਉਹਦਾ, ਫਿਰ ਇਹ ਨਿੰਦ ਕੇ ਕਿਹਾ ਜਾਂਦਾ। ਵਿਰੋਧ ਕਰਨ ਦਾ ਨਾਂ ਨਿੰਦ ਹੈ। ਜਿਹੜੇ ਸੱਚ ਦਾ ਵਿਰੋਧ ਕਰਦੇ ਨੇ ਉਹ ਨਿੰਦਕ ਨੇ ਸਾਰੇ, ਗੁਰਬਾਣੀ ਦਾ ਵਿਰੋਧ ਕਰਦੇ ਨੇ ਨਿੰਦਕ ਨੇ ਆਪ। ਅਸਲ ਜੀ ਜੇ ਦੇਖਿਆ ਜਾਵੇ ਪ੍ਰੈਕਟੀਕਲ ਜੀਵਨ ਦੇ ਵਿੱਚ, ਜਿਹੜੇ ਸੰਤ ਕਹਾਉਂਦੇ ਨੇ ਉਹ ਤਾਂ ਆਪ ਹੀ ਗੁਰਬਾਣੀ ਦਾ ਵਿਰੋਧ ਕਰਦੇ ਨੇ, ਅਸਲ ਵਿੱਚ ਤਾਂ ਉਹ ਆਪ ਹੀ ਨਿੰਦਕ ਨੇ।
ਠੀਕ ਹੈ।
ਉਹਨਾਂ ਨੇ ਤਾਂ ਮਿਸਯੂਜ਼ ਕੀਤਾ ਹੈ ਸ਼ਲੋਕ ਦਾ, ਇਸ ਅਸ਼ਟਪਦੀ ਦਾ। ਜਿਨ੍ਹਾਂ ਨੇ ਅਸ਼ਟਪਦੀ ਦਾ ਹੀ ਇਸਤੇਮਾਲ ਕੀਤਾ ਹੈ, ਮਿਸਯੂਜ਼ ਕੀਤਾ ਆਪਣੀ ਜ਼ਿੰਦਗੀ ਚ, ਉਹ ਸੰਤ ਨੀ, ਉਹ ਤਾਂ ਸੰਤ, ਉਹ ਤਾਂ ਸਮਾਂ ਨਿੰਦਕ ਨੇ, ਉਹ ਸੰਤ ਤੇ ਨਿੰਦਕ ਨੇ। ਉਹ ਜਨ ਬਣਨਾ ਸੀ, ਉਹਨਾਂ ਨੇ ਸੰਤ ਕਹਿਣ ਲੱਗੇ ਆਪਣੇ ਆਪ, ਉਹਨਾਂ ਨੂੰ ਇੰਨਾ ਵੀ ਪਤਾ ਸੀ ਸੰਤ ਤੇ ਧਾਰਦਾ ਜਿਹੜਾ ਉਹ ਨਿੰਦਕ ਕਰਕੇ ਤਾਂ ਉਹਨੇ ਦੇਹ ਧਾਰੀ ਸੀ। ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ, ਜਿਹੜਾ ਆ ਜਨਮ ਧਾਰਿਆ ਸੰਤ ਦਾ ਨਿੰਦਕ ਤਾਂ ਪਿਛਲੇ ਵਾਰ, ਸੰਤ ਦੀ ਨਿੰਦਾ ਜੋ ਉਹਨੇ ਟਿਆਗੀ ਨੀ ਸੀ, ਤਾਂ ਇਹਨੇ ਸਰੀਰ ਧਾਰਨ ਕੀਤਾ ਆਦਮੀ ਦੀ ਜੂਨ।
ਠੀਕ ਹੈ।
ਜਿਹੜਾ ਸੰਤ ਦਾ ਨਿੰਦਕ ਥਾ, ਉਹਨੇ ਕੱਪੜੇ ਪਾ ਕੇ ਤੂੰ ਸੰਤ ਬਣ ਗਿਆ, ਉਹ ਡਰੈਸ ਬਦਲ ਕੇ ਤਾਂ ਸੰਤ ਨੀ ਬਣ ਸਕਦਾ। ਗੁਰਬਾਣੀ ਦਾ ਵਿਰੋਧ ਛੱਡਦੇ, ਅੰਤਰਾਤਮਾ ਦਾ ਵਿਰੋਧ ਛੱਡ ਤੇ ਸੰਤ ਬਣਨਾ। ਅਸਲ ਦੇ ਵਿੱਚ ਅੰਤਰਾਤਮਾ ਦਾ, ਅੰਤਰਾਤਮਾ ਦੀ ਆਵਾਜ਼ ਅਨੁਸਾਰ ਜੇ ਜੀਵਨ ਜਿਉਂਦਾ ਫਿਰ ਇਹ ਜਾਣਾ ਹੈ, ਸੰਤ ਦਾ ਨਿੰਦਕ ਨਹੀਂ ਹੈ। ਅੰਤਰਾਤਮਾ ਦੇ ਨਾਲ ਨਹੀਂ ਚੱਲਦਾ ਫਿਰ ਤਾਂ ਸੰਤ ਦਾ ਨਿੰਦਕ, ਹੁਣ ਵੀ ਤੂੰ ਸੰਤ ਦਾ ਨਿੰਦਕ ਹੈ, ਆਪਣੇ ਆਪ ਨੂੰ ਸੰਤ ਹੀ ਬਣ ਗਏ। ਇਸ ਤਰੀਕੇ ਨਾਲ ਬਣਨਾ ਤਾਂ ਬਲੈਕਮੇਲ ਕਰਨਾ ਤਾਂ ਸੰਤ ਦਾ ਨਿੰਦਕ ਆਪ ਹੈ। ਇਸ ਕਰਕੇ ਜਿੰਨਾ ਚਿਰ ਸੰਤ ਦਾ ਨਿੰਦਕ ਹੈ ਉਹਨਾਂ ਚਿਰ ਜਨਮ ਰਹੂਗਾ ਹੀ ਰਹੂਗਾ। ਹਾਂਜੀ
ਠੀਕ ਹੈ ਜੀ, ਵੀ ਜਿਹੜਾ ਤੁਹਾਡੇ ਅੰਦਰ ਸੰਤ ਹੈਗਾ ਉਹਦੀ ਤੁਸੀਂ ਸ਼ਰਨ ਪੈਣਾ ਹੈ, ਉਸ ਸੱਚ ਦੀ ਆਵਾਜ਼ ਦੇ ਨਾਲ ਰਲਣਾ ਹੈ, ਨਾ ਕਿ ਉਹ ਤੋਂ ਠੀਕ ਹੈ ਜੀ ਤੇ ਸੋਝੀ ਗੁਰਮਤਿ ਤੋਂ ਲੈਣੀ ਹੈ ਜੀ।
ਹਾਂਜੀ ਗੁਰਬਾਣੀ ਅਨੁਸਾਰ ਜੀਵਨ ਚਾਹੀਦਾ ਤੁਹਾਡਾ।
ਅਸ਼ਟਪਦੀ ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ।
ਸੰਤ ਕੈ ਦੁਖਨ, ਜੇ ਤੁਸੀਂ ਸੰਤ ਕੈ ਅਨੁਸਾਰ ਨਹੀਂ ਚੱਲਦੇ
ਅੰਤਰਾਤਮਾ,
ਇਹਦੇ ਨਾਲ ਸੰਤ ਨੂੰ ਦੁੱਖ। ਜੇ ਹੁਣ ਆਪਣੇ ਘਰ ਕੋਈ ਬਜ਼ੁਰਗ ਹੈ,
ਹਾਂਜੀ
ਉਹ ਚਲੋ ਉਹਨੇ ਬਚਪਨ ਤੋਂ ਸਾਰੀ ਜ਼ਿੰਦਗੀ ਟੱਬਰ ਪਾਲਿਆ, ਜੇ ਉਹਦੀ ਗੱਲੇ ਨਹੀਂ ਮੰਨਦਾ ਟੱਬਰ, ਬੱਚੇ ਜਾਂ ਸਿਆਣੇ, ਉਹ ਦੁਖੀ ਤੰਦਰੋ ਹੈ ਉਹ ਫਿਰ। ਉਹਦੀ ਜਦੋਂ ਗੱਲ ਸਿਆਣੀ ਗੱਲ ਜਦੋਂ ਕਿਸੇ ਦੀ ਰੱਦ ਕਰਦੇ ਆ, ਉਹ ਹੋਰ ਉਹਦਾ ਕੁਛ ਵੀ ਉਹਨੂੰ ਖਾਣ ਪੀਣ ਨੂੰ ਦੇਈ ਜਾਈਏ, ਜੋ ਮਰਜ਼ੀ ਕਰੀ ਜਾਈਏ, ਜੇ ਉਹਦੀ ਗੱਲ ਨਹੀਂ ਮੰਨਦੇ ਉਹ ਅੰਦਰੋਂ ਨਾਰਾਜ਼ ਰਹੂਗਾ, ਦੁਖੀ ਰਹੂਗਾ। ਸੰਤ ਦਾ ਬਚਨ ਨਾ ਮੰਨਣਾ ਸੰਤ ਨੂੰ ਦੁੱਖ ਦੇਣ ਦੇ ਬਰਾਬਰ ਹੈ ਗੁਰਬਾਣੀ ਚ।
ਠੀਕ ਹੈ ਜੀ,
ਅੰਤਰਾਤਮਾ ਦੀ ਗੱਲ ਨਾ ਮੰਨਣੀ, ਉਹਨੂੰ ਦੁੱਖੇ ਪਹੁੰਚਦਾ ਹੋਰ ਸੋਕੇ ਨੂੰ ਪਹੁੰਚੂਗਾ। ਸੰਤ ਦਾ ਦੁੱਖਣ, ਸੰਤ ਦਾ ਵਿਰੋਧ ਕਰਨਾ ਹਰੇਕ ਗੱਲ ਦਾ ਆਰਜਾ ਘਟ ਹੈ। ਆਰਜਾ ਕਿਵੇਂ ਘਟਦੀ ਹੈ? ਇਹ ਜਿਹੜਾ ਸੁਣਦਾ ਜਿੰਨਾ ਚਿਰ ਉਹਨਾਂ ਚਿਰ ਇਹਦੀ ਆਰਜਾ ਘਟੀ ਹੋਈ ਹੈ, ਜਿੰਨਾ ਚਿਰ ਸੌਂ ਜਾਂਦਾ ਨਾ ਉਹਨਾਂ ਚਿਰ ਸੰਸਾਰ ਨੂੰ ਨਹੀਂ ਦੇਖ ਰਿਹਾ, ਸੰਸਾਰ ਨੂੰ ਟੁੱਟਿਆ ਹੋਇਆ ਹੁੰਦਾ। ਜਦੋਂ ਤੱਕ ਇਹਦੇ ਕੋਲ ਸਰੀਰ ਹੈ, ਸਰੀਰ ਚ ਜਾਗਦਾ ਸੁਪਨਾ ਦੇਖ ਰਿਹਾ ਹੈ, ਉਨਾ ਚਿਰ ਤੱਕ ਕਹਿੰਦੀ ਆਰਜਾ ਹੈ। ਜਿੰਨਾ ਚਿਰ ਜੇ ਸਰੀਰ ਨਹੀਂ ਹੈ ਤਾਂ ਵੀ ਆਰਜਾ ਘਟੀ ਹੋਈ ਹੈ, ਜੰਮਣ ਮਰਨ ਚ ਪੈਂਦਾ ਆਰਜਾ ਘਟੀ ਹੋਈ ਹੈ।
ਠੀਕ ਹੈ,
ਜਿੰਨਾ ਚਿਰ ਇਹਨੂੰ ਸਰੀਰ ਨਹੀਂ ਮਿਲਿਆ ਆਰਜਾ ਤਾਂ ਇਹਦੀ ਮੰਨੀ ਹੋਈ ਜਾਂਦੀ ਹੈ, ਜਿੰਨਾ ਚਿਰ ਗਰਭ ਚ ਹੋਊਗੀ ਆਰਜਾ ਦੀ ਮੰਨੀ ਜਾਂਦੀ ਇਹਦੀ। ਗੁਰਬਾਣੀ ਤਾਂ ਜਿੰਨਾ ਚਿਰ ਸੁੱਤਾ ਪਿਆ ਉਨਾ ਚਿਰ ਆਰਜਾ ਦੀ ਮੰਨੀ ਜਾਂਦੀ ਮਰਿਆ ਹੋਇਆ। ਇਹ ਆਰਜਾ ਘਟੂ ਘਟੀ ਉਨਾ ਚਿਰ ਆ, ਜਦ ਸਤ ਜਾਗਤ ਹੋ ਗਿਆ, ਸਤ ਜੀਵਨ ਹੋ ਗਿਆ, ਫਿਰ ਇਹਦੀ ਪੂਰੀ ਆਰਜਾ ਮੰਨੀ ਜਾਣੀ ਹੈ। ਜਦ ਇਹਦਾ ਜਨਮ ਮਰਨ ਕੱਟਿਆ ਗਿਆ, ਜਦ ਤੋਂ ਬਾਅਦ ਇਹਦੀ ਪੂਰੀ ਆਰਜਾ ਸ਼ੁਰੂ ਹੋਣੀ ਹੈ।
ਅੱਛਾ ਜੀ,
ਹਾਂ ਉਨਾ ਚਿਰ ਇਹਦੀ ਆਰਜਾ ਘਟੀ ਹੋਈ ਹੈ। ਉਹ ਜਿੰਨਾ ਚਿਰ ਨਹੀਂ ਦੇਖ ਰਿਹਾ ਤਮਾਸ਼ਾ ਆ ਫਿਲਮ ਸੰਸਾਰ ਦਾ ਪਟਲ, ਉਹਨਾਂ ਚਿਰ ਇਹਦੀ ਗੈਰ ਹਾਜ਼ਰੀ ਹੈ ਸੰਸਾਰ ਚੋਂ, ਆਰਜਾ ਘਟੀ ਹੋਈ ਹੈ। ਇਹ ਬਹੁਤ ਔਖੀ ਪੰਕਤੀ ਹੈ, ਆਰਜਾ ਵੀ ਕਿਵੇਂ ਘਟੂਗੀ? ਗੈਰ ਹਾਜ਼ਰੀ ਹੈ ਇਹਦੀ ਬਸ, ਜਿੰਨੀ ਜਿਹਨੇ ਫਿਲਮ ਨਹੀਂ ਦੇਖੀ ਉਹ ਆਰਜਾ ਘਟ ਗਈ ਉਹਦੀ, ਸੁੱਤਾ ਪਿਆ ਉਹਦੀ ਵੀ ਘਟੀ ਹੋਈ ਹੈ, ਜਾਂ ਗਰਭ ਦੇ ਵਿੱਚ ਹੈ ਉਹਨਾਂ ਉਹ ਵੀ ਘਟੀ ਹੋਈ ਹੈ, ਜਿੰਨਾ ਚਿਰ ਸਰੀਰ ਨਹੀਂ ਮਿਲਿਆ ਮਰਨ ਤੋਂ ਬਾਅਦ ਉਹ ਵੀ ਘਟੀ ਹੋਈ ਹੈ। ਸੰਸਾਰ ਬਾਰੇ ਨੂੰ ਕੋਈ ਗੱਲ ਨਹੀਂ ਹੈ, ਸੰਸਾਰ ਹੈ ਜਾਂ ਨਹੀਂ, ਉਨਾ ਚਿਰ ਮਰਿਆ ਹੋਇਆ ਹੈ, ਜਿੰਨਾ ਚਿਰ ਮਰਿਆ ਹੋਇਆ ਅੱਜ ਘਟੀ ਹੋਈ ਹੈ।
ਠੀਕ ਹੈ ਜੀ,
ਹਾਂ ਇਹ ਸੰਤ ਕੇ ਦੁਖਨ ਕਰਕੇ ਹੈ ਆਰਜਾ ਦੀ ਘਟੀ ਘਟਦੀ ਹੈ।
ਠੀਕ ਹੈ,
ਹਾਂ ਸੰਸਾਰ ਦੇ ਵਿੱਚ ਹੁੰਦਾ ਹੋਇਆ ਵੀ ਸੰਸਾਰ ਤੋਂ ਗੈਰ ਹੈ ਜਿਹੜਾ ਬੇਹੋਸ਼ ਦੀ ਹਾਲਤ ਵਿੱਚ ਹੈ, ਆਰਜਾ ਘਟੀ ਹੋਈ ਹੈ।
ਹਾਂ ਸੰਤ ਕੇ ਦੁਖਨ ਜਮਤੇ ਨਹੀਂ ਛੁੱਟਦਾ,
ਸੰਤ ਕੇ ਦੁਖਨ ਕਰਕੇ ਹੀ ਭਰਮ ਤੋਂ ਨਹੀਂ ਛੁੱਟਦਾ ਹੈ। ਜਮ ਭਰਮ ਹੈ। ਭਰਮ ਦੇ ਆਂਡੇ ਚ ਬੰਦਾ ਜਮ ਤੇ ਛੁੱਟੇ ਦਮ ਨਹੀਂ ਛੁੱਟਾ। ਉਹਨਾਂ ਜਿਹੜੇ ਪ੍ਰੇਤ ਹੈ ਪਿੰਜਰੇ ਚ ਬੰਦਾ, ਭਰਮ ਦਾ ਅੰਡਾ ਪਿੰਜਰੇ ਹੀ ਹੈ ਇਹਦੇ ਵਾਸਤੇ। ਜਮ ਤੇ ਨਹੀਂ ਛੁੱਟ ਸਕਦਾ, ਬੰਦ ਹੈ। ਹਾਂਜੀ,
ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
ਜਿਹੜਾ ਸੁਖ ਹੈ ਇਹਦਾ, ਸਤ ਜੀਵਨ ਸੁਖ ਹੈ ਇਹਦਾ, ਸੁਖ ਸੰਤ ਦੇ ਵਿੱਚ ਨਹੀਂ ਹੈ, ਇੰਨਾ ਚਿਰ ਸੁਖ ਗਿਆ ਹੋਇਆ। ਸੁਖ ਸਾਗਰ ਦੀ ਜ਼ਿੰਦਗੀ ਤੋਂ ਵਾਂਝਾ ਜਿੰਨਾ ਚਿਰ ਸੁਖ ਗਿਆ ਹੋਇਆ।
ਠੀਕ ਹੈ ਜੀ।
ਕੇ ਦੁਖਨ ਕਰਕੇ ਹੀ, ਸੰਤ ਦਾ ਵਿਰੋਧ ਕਰਨ ਕਰਕੇ ਹੀ ਸੁਖ ਸਾਗਰ ਤੋਂ ਇਹ ਵਾਂਝਾ ਰੱਖਿਆ ਹੋਇਆ। ਦੁੱਖ ਸੁਖ ਸਭ ਜਾਏ, ਦੁਖੀ ਆਇਆ ਹੈ।
ਠੀਕ ਹੈ ਜੀ।
ਸਾਰੇ ਸੁਖਾਂ ਤੋਂ ਮਹਿਰੂਮ ਹੈ। ਸੰਤ ਕੇ ਦੁਖਨ
ਨਰਕ ਮੈਂ ਪਾਏ ਦੀ,
ਨਰਕ ਮੈਂ ਪਾਇਆ, ਨਰਕ ਚ ਪਿਆ
ਹੋਇਆ।
ਸੰਸਾਰ ਸਾਗਰ ਹੈ, ਨਰਕ ਹੀ ਹੈ, ਹੋਰ ਨਰਕ ਕੋਈ ਵੀ ਨਹੀਂ ਹੈ। ਅੱਜ ਤੇ ਜੂਨਾ ਭੋਗਦਾ ਇਹ ਨਰਕ ਹੈ, ਉਹ ਨਰਕ ਚ ਪਿਆ, ਦੁੱਖ ਚ ਪਿਆ ਹੋਇਆ, ਨਰਕ ਚ ਪਿਆ ਹੋਇਆ। ਸੁਖ ਸਾਗਰ ਚ ਨਰਕ ਚ, ਸੁਖ ਸਾਗਰ ਦੇ ਵਿੱਚ ਸਵਰਗ ਚ। ਹਾਂਜੀ।
ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ।
ਸੰਤ ਕੈ ਦੁਖਨ ਮਤ ਹੋਏ ਮਲੀਨ, ਜਿੰਨਾ ਚਿਰ ਸੰਤ ਦਾ ਵਿਰੋਧ ਕਰਦਾ ਇਹਦੀ ਮਤ ਮਲੀਨ ਹੋਈ ਜਾਂਦੀ ਹੈ, ਮੈਲ ਲੱਗੀ ਜਾਂਦੀ ਹੈ। ਔਰ ਸੰਤ ਕੈ ਦੁਖਨ ਕਰਕੇ ਸੋਭਾ ਤੇ ਹੀਨ ਹੈ, ਆ ਜਿਹੜੀ ਸੋਭਾ ਹੈ ਨਾ ਪਰਮੇਸ਼ਰ ਦੀ ਸੋਭਾ, ਨਾ ਤਾਂ ਇਹ ਪਰਮੇਸ਼ਰ ਦੀ ਸੋਭਾ ਤੋਂ ਕਰ ਸਕਦਾ ਹੈ, ਕਰਦਾ ਹੈ, ਤੇ ਨਾ ਇਹਦੀ ਆਪਣੀ ਸੋਭਾ ਹੁੰਦੀ ਹੈ। ਨਾ ਇਹ ਸੋਭਾ ਪਰਮੇਸ਼ਰ ਦੀ ਕਰਦਾ, ਨਾ ਇਹਦੀ ਆਪਣੀ ਸੋਭਾ ਹੁੰਦੀ ਹੈ। ਸੋਭਾ ਉਸੇ ਦੀ ਹੁੰਦੀ ਹੈ ਜਿਹੜਾ ਪਰਮੇਸ਼ਰ ਦੀ ਸੋਭਾ ਕਰਦਾ। ਸੱਚੇ ਮਾਰਗ ਜਿਹੜਾ ਚੱਲਦਾ ਹੈ, ਉਸਤ ਉਹਦੀ ਹੁੰਦੀ ਹੈ, ਉਸਤ ਕਰੇ ਜਹਾਨ, ਸੱਚੇ ਮਾਰਗ ਚੱਲਦੇ। ਸੱਚੇ ਮਾਰਗ ਚੱਲਦਾ ਨਹੀਂ, ਸੋਭਾ ਤੇ ਹੀ ਰਹਿੰਦਾ। ਇਹਦੀ ਨਤੇਜ ਹੁੰਦੀ ਹੈ, ਇਹਦੀ ਬਦਗੋਈ ਹੁੰਦੀ ਹੈ, ਸੱਚਖੰਡ ਚ ਵੀ ਇੱਥੇ ਔਰ ਉੱਥੇ। ਜਿਹੜੀ ਦੁਰਮਤ ਹੈ ਉਹਨੂੰ ਨਾ ਇੱਥੇ ਕੋਈ ਚੰਗਾ ਸਮਝਦਾ, ਨਾ ਸੱਚਖੰਡ ਚ ਕੋਈ ਚੰਗਾ ਸਮਝਦਾ। ਉਹਨਾਂ ਚਿਰ ਦੁਰਮਤ ਦਾ ਧਾਰ ਨਹੀਂ ਹੈ ਜਿੰਨਾ ਚਿਰ ਸੰਤ ਦਾ ਵਿਰੋਧ ਕਰਦਾ। ਉਹਨੂੰ ਕਬੀਰ ਕਹਿੰਦਾ ਵੀ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਨਾ ਜਦੋਂ ਮਾਲਾ ਫੇਰਦਾ ਸੀ, ਉਸ ਬੁੱਧੀ ਦੀ ਗੱਲ ਕਰਦਾ ਜਿਹਦੇ ਨਾਲ ਮਾਲਾ ਫੇਰਦਾ ਸੀ। ਉਹ ਬੁੱਧੀ ਵੀ ਹਾਲਾਂਕਿ ਏਡਾ ਬੜਾ ਬੀਚਕ ਲਿਖਿਆ ਉਹਨੇ, ਲੋਕ ਕਹਿੰਦੇ ਬੜਾ ਧਰਮੀ ਆਦਮੀ ਆਪਣੇ ਆਪ ਨੂੰ, ਇਹ ਜਦੋਂ ਪਤਾ ਲੱਗਿਆ ਫਿਰ ਇਹ ਕਹਿੰਦਾ ਉਹ ਤਾਂ ਦੁਰਮਤ ਸੀ, ਮੈਨੂੰ ਦੂਰ ਰੱਖਣ ਵਾਲੀ ਮਤ ਸੀ। ਉਦੋਂ ਵਧੀਆ ਮਤ ਨੀ ਸੰਤਾਂ ਕੋਲ ਅੱਜ ਕਬੀਰ ਨੂੰ, ਉਹ ਕਬੀਰ ਦੇ ਸ਼ਲੋਕ ਤਾਂ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਨੇ ਜਿਹੜੇ ਉਹਦੇ ਲਿਖੇ ਨੇ, ਉਸ ਮਤ ਦੀ ਤਾਂ ਉਹ ਨਿੰਦਿਆ ਕਰਦਾ। ਉਹ ਤਾਂ ਕਹਿੰਦਾ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਨਾ, ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ, ਜਿਹੜੀ ਮੇਰੀ ਪਹਿਲੀ ਬੁੱਧੀ ਸੀ ਉਹ ਕਰੂਪ ਸੀ, ਕਰੂਪ ਭੈੜੇ ਰੂਪ ਵਾਲੀ। ਪਹਿਲੀ ਮਤ ਮੇਰੀ ਭੈੜੇ ਰੂਪ ਵਾਲੀ ਸੀ, ਉਹੀ ਤਾਂ ਮੈਨੂੰ ਆਪਣ ਹੁਣ ਜਨਮ ਦੋਦੀ ਰਹੀ ਹੈ। ਕਰੂਪ ਕੁਜਾਤ, ਜਾਤ ਵੀ ਚੰਗੀ ਨੀ, ਉਹਦੀ ਜਾਣਕਾਰੀ ਵੀ ਚੰਗੀ ਨੀ ਸੀ, ਜਿਹਦਾ ਗਿਆਨ ਸ਼ੁੱਧ ਨੀ ਹੁੰਦਾ ਉਹ ਕੁਜਾਤ ਕਹਿੰਦੇ ਨੇ ਉਹਨੂੰ, ਜਾਤ ਜਾਣਨ ਦਾ ਨਾਮ ਹੈ ਨਾ।
ਠੀਕ ਹੈ ਜੀ। ਕੁਜਾਤ
ਗੁਜਾਤ ਦਾ ਮਤਲਬ ਉਹਦੀ ਜਾਣਕਾਰੀ ਉਹ ਭੈੜੀ ਸੀ, ਉਹਦਾ ਗਿਆਨ ਹੀ ਭੈੜਾ ਸੀ, ਠੀਕ ਨਹੀਂ ਸੀ ਉਹਦੇ ਕੋਲ ਗਿਆਨ, ਮਾਇਆ ਤੇ ਖੜੀ ਸੀ। ਪਹਿਲੀ ਗੁਜਾਤ ਕੁਲੱਖਣੀ, ਸਹੁਰੇ ਪਈਏ ਬੁਰੀ, ਕੁਰੂਪ ਗੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ। ਰੂਪ ਕਰਕੇ ਨਹੀਂ ਸੀ ਚੰਗੀ, ਜਾਣਕਾਰੀ ਗਿਆਨ ਕਰਕੇ ਨਹੀਂ ਸੀ ਚੰਗੀ, ਇਸ ਕਰਕੇ ਸਹੁਰੇ ਪਰਲੋਕ ਚ ਪਈਏ, ਐਸ ਲੋਕ ਚ ਨਾ, ਐਸ ਲੋਕ ਚ ਵੀ ਚੰਗਾ ਸਮਝਿਆ ਜਾਂਦਾ ਸੀ ਨਾ ਪਰਲੋਕ ਦੇ ਵਿੱਚ, ਦੋਹਾਂ ਜਗ੍ਹਾ ਬੁਰਾ ਕਹਿੰਦੇ ਸੀ ਉਹਨੂੰ। ਸਹੁਰੇ ਪਈਏ ਬੁਰੀ, ਉਹ ਤਾਂ ਉਹਨੂੰ ਬੁਰੀ ਕਹਿੰਦਾ, ਉਸ ਬੁੱਧੀ ਨੂੰ ਬੁਰੀ ਕਹਿੰਦਾ ਜਿਹੜੇ ਨਾ ਮਾਲਾ ਫੇਰਦਾ ਸੀ। ਅਪ ਕੀ ਸੁੰਦਰ ਸਰੂਪ ਸੁਲੱਖਣੀ ਸਹਿਜੇ ਉਦਰ ਧਰੀ, ਗੁਰਨਾਲੀ ਬੁੱਧੀ ਸੁੰਦਰ ਹੈ, ਸਰੂਪ ਹੈ, ਸੁਲੱਖਣੀ ਹੈ, ਚੰਗੇ ਲੱਛਣ ਨੇ ਹੁਣ ਇਹਦੇ, ਸਹਿਜੇ ਉਦਰ ਧਰੀ ਇਹਦੇ ਹਿਰਦੇ ਵਿੱਚ ਹੁਣ ਟਿਕਾਓ ਹੈ, ਟਿਕਾਓ ਸੁੰਦਰ ਇਹਦੇ ਮਨ ਵਿੱਚ ਟਿਕਾਓ ਹੈ, ਪਹਿਲਾਂ ਟਿਕਾਓ ਹੈ ਨਹੀਂ ਸੀ। ਜਿੰਨਾ ਚਿਰ ਮਨ ਦੇ ਵਿੱਚ ਟਿਕਾਓ ਨਹੀਂ ਹੈ ਨਾ, ਓਨਾ ਚਿਰ ਸੰਤ ਹੈ ਨਹੀਂ। ਜਦ ਮਨ ਨਹੀਂ ਟਿਕਿਆ ਸੰਤ ਕਦ ਸਹਿਜੇ ਉਦਰ ਤਰੀ, ਜਿੰਨਾ ਚਿਰ ਮਾਲਾ ਹੱਥ ਚ ਹੈ ਓਨਾ ਚਿਰ ਹਿਰਦੇ ਵਿੱਚ ਸਹਿਜ ਅਵਸਥਾ ਨਹੀਂ ਹੈ। ਉਹ ਜਿਹੜੀ ਮਤ ਮਾਲਾ ਫਿਰ ਨੂੰ ਮਜਬੂਰ ਕਰਦੀ ਹੈ ਉਹ ਉਹੀ ਹੈ ਜਿਹਨੂੰ ਗੁਰੂ ਗੁਜਾਤ ਕੁਲੱਖੜੀ ਕਹਿੰਦਾ। ਉਹ ਮਾਲਾ ਤਾਂ ਉਹ ਲਈ ਫਿਰਦੇ ਨੇ ਸੰਤ, ਕਹਿੰਦੇ ਨੇ ਅਸੀਂ ਸੰਤ, ਇਹਨਾਂ ਦਾ ਗਿਆਨ ਹੀ ਬਿਲਕੁਲ ਨਹੀਂ ਹੈ। ਗੁਰਬਾਣੀ ਦਾ ਬਿਲਕੁਲ ਗਿਆਨ ਨਹੀਂ ਉਸ ਆਦਮੀ ਨੂੰ ਜਿਹੜਾ ਮਾਲਾ ਜੋ ਲਈ ਫਿਰਦਾ, ਬਿਲਕੁਲ ਇਹ ਪਤਾ ਨੀ ਗੁਰਬਾਣੀ ਕੀ ਕਹਿੰਦੀ ਹੈ। ਹਾਂਜੀ
ਹਾਂਜੀ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਜਿਹੜਾ ਸੰਤ ਦਾ ਹਥਿਆਰ ਹੈ ਉਹਨੂੰ ਕੋਈ ਵੀ ਮਤਲਬ ਹੈ ਲੋਕ ਪ੍ਰਲੋਕ ਉਹਦੀ ਬਾਂਹ ਨਹੀਂ ਫੜਦਾ, ਕੋਈ ਦੇਵੀ ਦੇਵਤਾ ਨਹੀਂ ਉਹਨੂੰ ਰੱਖਦਾ,
ਠੀਕ ਹੈ ਜੀ,
ਉਹਦੀ ਰੱਖਿਆ ਨਹੀਂ ਕਰ ਸਕਦਾ ਕੋਈ ਜਬਰ ਮਲ ਤੋਂ। ਰੱਖੇ ਨੂੰ ਕੋਏ ਕਿਉਂਕਿ ਸੰਤ ਕੇ ਦੁੱਖ
ਥਾਨ ਭ੍ਰਸ਼ਟ,
ਥਾਨ ਭ੍ਰਸ਼ਟ।
ਹਾਂਜੀ,
ਹੁਣ ਸੰਤ ਕੇ ਦੁੱਖ ਨਾ, ਸੰਤ ਨੇ ਉਹਨੇ ਦੁੱਖ ਦਿੱਤਾ, ਉਹਦਾ ਹਿਰਦਾ ਜਿਹੜਾ ਹੈ ਉਹ ਭ੍ਰਸ਼ਟ ਹੈ, ਹਿਰਦਾ ਭ੍ਰਸ਼ਟ ਹੈ, ਉਹਨੂੰ ਕੌਣ ਰੱਖੂਗਾ। ਜੇ ਅਸੀਂ ਇਸ ਭੁਗਤੀ ਦੇ ਅਰਥ ਸਿੱਧੇ ਕਰੀਏ ਬਾਹਰ ਮੁਖੀ ਜਿਵੇਂ ਲੋਕ ਕਰਦੇ ਨੇ, ਸਾਡੇ ਗੁਰਦੁਆਰੇ ਨੇ ਜਿਵੇਂ ਸ਼ੀਸ਼ਗੰਜ ਹੈ, ਫਤਿਹਗੜ੍ਹ ਸਾਹਿਬ ਹੈ, ਉੱਥੇ ਸੰਤਾਂ ਨੂੰ ਦੁੱਖ ਦਿੱਤਾ ਗਿਆ, ਜਿੱਥੇ ਅੰਮ੍ਰਿਤਸਰ ਵੀ ਬੰਦ ਕੱਟੇ ਗਏ ਨੇ, ਕੀ ਉਹਨਾਂ ਨੂੰ ਪਵਿੱਤਰ ਸਥਾਨ ਕਹਾਂਗੇ ਅਸੀਂ? ਸੰਤ ਕੇ ਦੁੱਖ ਸਥਾਨ ਭ੍ਰਸ਼ਟ ਹੋਏ ਤੇ ਜੇ ਅਰਥ ਕੋਈ ਕਰ ਦੇਵੇ ਦੂਏ ਲੋਟ, ਉੱਥੇ ਕਾਹਦੇ ਨੀ ਅਰਥ ਕਰਦੇ ਬਾਹਰ ਮੁਖੀ ਹੈ। ਬਾਹਰਲੀ ਗੱਲੇ ਦੀ ਹੈ ਗੁਰਬਾਣੀ, ਗੁਰਬਾਣੀ ਦੀ ਗੱਲੇ ਅੰਦਰਲੀ ਹੈ। ਬਾਹਰ ਜਗ੍ਹਾ ਨਾ ਕੋਈ ਪਵਿੱਤਰ ਹੈ ਨਾ ਕੋਈ ਭ੍ਰਸ਼ਟ ਹੈ, ਮਾਇਆ ਤਾਂ ਸਾਰੀ ਹੈ ਹੀ ਹੈ ਪਵਿੱਤਰ, ਹਿਰਦਾ ਹੀ ਪਵਿੱਤਰ ਕਰਨਾ ਹੈ, ਹਿਰਦਾ ਹੀ ਭ੍ਰਸ਼ਟ ਹੈ ਸਾਡਾ, ਹਿਰਦਾ ਹੀ ਮਲੀਨ ਹੋਊਗਾ, ਹਿਰਦਾ ਹੀ ਪਵਿੱਤਰ ਕੀਤਾ ਜਾ ਸਕਦਾ। ਇਸ ਕਰਕੇ ਅਰਥ ਅੰਤਰਮੁਖੀ ਉਹ ਕਰਦੇ ਨੇ, ਗੁਰਬਾਣੀ ਦੇ ਵਾਰਮੁਖੀ ਕਰਨੀ ਦੀ, ਇਹ ਨਾ ਜੀ ਪਵਿੱਤਰ ਹੁੰਦੀ ਹੈ ਤੇ ਨਾ ਕੋਈ ਜਗ੍ਹਾ ਪਵਿੱਤਰ ਹੁੰਦੀ ਹੈ, ਇੱਥੇ ਨਾ ਕੋਈ ਸਰੀਰ ਹੁੰਦਾ ਤਾਂ ਮਾਇਆ ਹੈ, ਇਹ ਤਾਂ ਜਿਹੀ ਜੀ ਹੈਗੀ ਉਹੀ ਮਾਇਆ ਨੇ ਤਾਂ ਮਾਇਆ ਹੀ ਰਹਿਣਾ, ਮਾਇਆ ਵਿਖਿਆ ਨੇ ਵਿਖੇ ਰਹਿਣਾ। ਹਿਰਦੇ ਚੋ ਜਿਹੜੀ ਮਾਇਆ ਦਾ ਪ੍ਰੇਮ ਉਹ ਕੱਢ ਦੇਣਾ, ਸੰਤਾ ਪਵਿੱਤਰ ਹੋ ਗਿਆ। ਹਾਂਜੀ
ਹਾਂਜੀ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗੀ ਨਿੰਦਕ ਵੀ ਤਰੈ।
ਸੰਤ ਕਿਰਪਾਲ ਕਿਰਪਾ ਜੇ ਕਰੈ, ਜੇ ਕੋਈ ਆਪਣੀ ਅੰਤਰ ਆਤਮਾ ਨੂੰ ਖੁਸ਼ ਰੱਖੇ, ਖੁਸ਼ ਕਰ ਲਵੇ,
ਹਾਂਜੀ,
ਉਹਦੀ ਕਿਰਪਾ ਦਾ ਪਾਤਰ ਬਣ ਜਾਵੇ, ਸੰਤ ਹੋ ਜਾਵੇ, ਖੁਸ਼ ਤਰੁੱਠ ਜਾਵੇ, ਕਿਰਪਾਲ ਕਿਰਪਾ ਜੇ ਕਰੈ। ਕਿਰਪਾਲ ਤਾਂ ਹਮੇਸ਼ਾ ਹੀ ਹੈ ਸੰਤ, ਅਸੀਂ ਉਹਨੂੰ ਨਾਰਾਜ਼ ਕਰ ਲੈਂਦੇ।
ਅੱਛਾ ਜੀ,
ਹਾਂ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਕਹਿੰਦਾ ਸੰਤ ਸੰਗ ਨਿੰਦਕ ਵੀ ਤਰੈ। ਆਪ ਤਾਂ ਨਿੰਦਕੇ ਹੈ, ਨਿੰਦਕ ਹੋਰ ਕਿਹੜਾ ਤਰੇ, ਇਹ ਆਪ ਨਿੰਦਕੇ ਆ, ਸੰਤ ਦਾ ਵਿਰੋਧੀ ਆ ਤਾਂ ਨਿੰਦਕੇ ਆ। ਸੰਤ ਕੀ ਨਿੰਦਾ ਨਾਨਕ, ਜਿਹੜਾ ਅਵਤਾਰ ਲੈਂਦਾ ਸੰਤ ਦਾ ਨਿੰਦਕ ਕਰਕੇ ਅਵਤਾਰ ਲੈਂਦਾ, ਜਨਮ ਲਿਆ ਹੋਇਆ ਸਾਰਿਆਂ ਨੇ, ਇਹ ਭੁਲੇਖਾ ਛੱਡ ਦੋ। ਗੁਰਬਾਣੀ ਤਾਂ ਸਾਫ ਕਹਿੰਦੀ ਹੈ ਸੰਤ ਕੀ ਨਿੰਦਾ ਨਾਨਕਾ ਬੋਲ ਬੋਲ ਅਵਤਾਰ। ਜਿਹੜਾ ਜਨਮ ਲਿਆ ਪਿਛਲੇ ਜਨਮ ਚ ਸੰਤ ਦੀ ਨਿੰਦਕ ਰਹੇ ਹਾਂ ਅਸੀਂ, ਚਾਹੇ ਥੋੜੇ ਰਹੇ ਚਾਹੇ ਜ਼ਿਆਦਾ ਰਹੇ, ਤਾਂ ਜਨਮ
ਹੋਇਆ।
ਇਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ, ਬਿਲਕੁਲ ਸਾਰਿਆਂ ਤੇ ਲਾਗੂ ਹੈ ਪੰਕਤੀ ਇਹ। ਇਹਨੂੰ ਬਦਲਿਆ ਨਹੀਂ ਜਾ ਸਕਦਾ ਪੰਕਤੀ ਨੂੰ ਕਿਸੇ ਕੀ ਬੁੱਤੇ ਵੀ, ਹੁਕਮ ਹੈ। ਹਾਂ
ਠੀਕ ਹੈ ਜੀ।